You're with SBS Radio. Find more great stories in your language at sbs.com.au.
SBS Radio.
ਅੱਜ 15 ਅਕਤੂਬਰ ਤੋਂ SBS ਦੀ ਸਾਲਾਨਾ ਰਾਸ਼ਟਰੀ ਭਾਸ਼ਾ ਪ੍ਰਤੀਯੋਗਿਤਾ, ਜਿਸ ਨੂੰ ਸ਼ਾਇਦ ਤੁਸੀਂ ਨੈਸ਼ਨਲ ਲੈਂਗੁਏਜ ਕੰਪੀਟੀਸ਼ਨ ਦੇ ਨਾਂ ਨਾਲ ਜਾਣਦੇ ਹੋਵੋਗੇ, ਦੀ ਅਗਲੀ ਕੜੀ ਦਾ ਆਗਾਜ਼ ਹੋਇਆ ਹੈ। ਇਸ ਅੰਤਰਗਤ ਅਸੀਂ ਹਰ ਸਾਲ ਨਵੀਂ ਭਾਸ਼ਾ ਸਿੱਖਣ ਵਾਲਿਆਂ ਦੀ ਕਾਮਯਾਬੀ ਨੂੰ ਦਰਸਾਉਂਦੇ ਹਾਂ, ਅਤੇ ਇਹ ਪਹਿਲੀ ਵਾਰ ਹੈ ਕਿ ਨੈਸ਼ਨਲ ਲੈਂਗੁਏਜਸ ਕੰਪੀਟੀਸ਼ਨ ਕੇਵਲ ਬੱਚਿਆਂ ਲਈ ਹੀ ਨਹੀਂ, ਸਗੋਂ ਹਰ ਉਮਰ ਦੇ ਵਰਗ ਦੇ ਲੋਕਾਂ ਲਈ ਅਸੀਂ ਆਯੋਜਿਤ ਕੀਤਾ ਹੈ। ਸੋ 2018 ਦੇ NLC ਵਿੱਚ ਕੋਈ ਵੀ ਦੂਜੀ ਭਾਸ਼ਾ ਸਿੱਖ ਰਹੇ ਲੋਕ ਹਿੱਸਾ ਪਾ ਸਕਦੇ ਹਨ, ਭਾਵੇਂ ਕਿ ਉਹ ਭਾਸ਼ਾ ਅੰਗਰੇਜ਼ੀ ਹੀ ਕਿਉਂ ਨਾ ਹੋਵੇ। ਸਾਡਾ ਮੰਤਵ ਹੈ ਕਿ ਅਸੀਂ ਆਸਟ੍ਰੇਲੀਆ ਵਿੱਚ ਨਵੀਂ ਭਾਸ਼ਾ ਸਿੱਖਣ ਵਾਲਿਆਂ ਨੂੰ ਸਰਾਈਏ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੀਏ। ਆਸਟ੍ਰੇਲੀਅਨ ਆਵਾਮ ਬਾਰੇ ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਧੇਰੀ ਉਮਰ ਦੇ ਆਸਟ੍ਰੇਲੀਆ ਨਿਵਾਸੀਆਂ ਵਿੱਚੋਂ 33%, ਸੋ 3 ਵਿੱਚੋਂ 1 ਵਧੇਰੀ ਉਮਰ ਦੇ ਆਸਟ੍ਰੇਲੀਅਨ ਦੀ ਪੈਦਾਇਸ਼ ਕਿਸੇ ਵਿਦੇਸ਼ੀ ਮੁਲਕ ਵਿੱਚ ਹੋਈ ਸੀ, ਜਿੱਥੇ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਨਹੀਂ ਸੀ ਸਿੱਖੀ। ਅਤੇ ਇਹ ਵੀ ਅੰਕੜਾ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਅਨ ਸਕੂਲਾਂ ਵਿੱਚ ਦੂਜੀ ਭਾਸ਼ਾ ਦੀ ਸਿਖਲਾਈ ਘਟਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਮੈਲਬਨ ਦੀ ਮੋਨਾਸ਼ ਯੂਨੀਵਰਸਿਟੀ ਨੇ ਇੱਕ ਵਿਲੱਖਣ ਯੋਜਨਾ ਬਣਾਈ ਹੈ ਤਾਂ ਜੋ ਹਾਈ ਸਕੂਲ ਵਿਦਿਆਰਥੀ ਬਜ਼ੁਰਗਾਂ ਨੂੰ ਅੰਗਰੇਜ਼ੀ ਸਿਖਾ ਸਕਣ ਅਤੇ ਬਜ਼ੁਰਗ ਬੱਚਿਆਂ ਨੂੰ ਕੋਈ ਦੂਜੀ ਭਾਸ਼ਾ ਸਿਖਾਉਣ। ਪੇਸ਼ ਹੈ ਇਸ ਅਨੋਖੇ ਪ੍ਰੋਜੈਕਟ ਬਾਰੇ ਇੱਕ ਸੰਖੇਪ ਰਿਪੋਰਟ। 51 ਸਾਲਾਂ ਦੀ ਕਿਯੋਕੋ ਕਾਵਾਸਾਕੀ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਵਿਖੇ ਲੈਕਚਰਰ ਵਜੋਂ ਕੰਮ ਕਰਦੇ ਹਨ, ਪਰ ਆਪਣੇ ਖਾਲੀ ਸਮੇਂ ਵਿੱਚ ਉਹ ਕਈ ਸਾਲਾਂ ਤੋਂ ਲਗਾਤਾਰ ਜਾਪਾਨੀ ਮੂਲ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਵਿੱਚ ਕਹਾਣੀਆਂ ਸੁਣਾਉਂਦੇ ਹਨ।
We read books in Japanese and speak in Japanese and children play in Japanese. I receive a lot of things from children. They give me joy. When I read books, it's not just for the children. I also read the books and I receive joy from the children's books.
ਗੌਰਤਲਬ ਹੈ ਕਿ ਆਸਟ੍ਰੇਲੀਆ ਵਿੱਚ ਦੁਨੀਆ ਭਰ ਤੋਂ ਪ੍ਰਵਾਸ ਕਰਕੇ ਵਸੇ ਪਰਿਵਾਰਾਂ ਵਿੱਚ 300 ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਸਾਲ 2011 ਤੋਂ 2016 ਵਿਚਕਾਰ ਘਰਾਂ ਵਿੱਚ ਕੇਵਲ ਅੰਗਰੇਜ਼ੀ ਭਾਸ਼ਾ ਬੋਲਣ ਵਾਲਿਆਂ ਦੀ ਸੰਖਿਆ 500,000 ਨਾਲ ਵਧੀ ਹੈ। ਸੋ ਜਾਪਦਾ ਹੈ ਕਿ ਮਾਂ ਬੋਲੀ ਜਾਂ ਕਿਸੇ ਹੋਰ ਦੂਜੀ ਭਾਸ਼ਾ ਦੀ ਜਾਂਚ ਹੁਣ ਘਟਦੀ ਜਾ ਰਹੀ ਹੈ। ਅਗਰ ਆਸਟ੍ਰੇਲੀਅਨ ਸਕੂਲਾਂ ਦੀ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਸ਼ਾਇਦ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਪਾਨੀ ਭਾਸ਼ਾ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਇਟਾਲੀਅਨ, ਇੰਡੋਨੇਸ਼ੀਅਨ, ਫ੍ਰੈਂਚ, ਜਰਮਨ ਅਤੇ ਮੈਂਡਰਿਨ ਦਾ। ਵੈਸੇ ਪੰਜਾਬੀ ਭਾਸ਼ਾ ਵੀ ਕਈ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਵਰਗੇ ਸੂਬਿਆਂ ਵਿੱਚ ਬੱਚੇ 12ਵੀਂ ਦੀ ਪੜ੍ਹਾਈ ਲਈ ਪੰਜਾਬੀ ਭਾਸ਼ਾ ਵੀ ਚੁਣ ਸਕਦੇ ਹਨ, ਪਰ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਸਿਖਲਾਈ ਦਾ ਪਸਾਰਾ ਕਾਫ਼ੀ ਘੱਟ ਹੈ। ਕਿਯੋਕੋ ਕਾਵਾਸਾਕੀ ਦਾ ਮੰਨਣਾ ਹੈ ਕਿ ਆਮ ਤੌਰ 'ਤੇ ਬੱਚੇ ਘਰਾਂ ਵਿੱਚ ਹੀ ਆਪਣੀ ਭਾਸ਼ਾ ਸਿੱਖਦੇ ਹਨ, ਪਰ ਸਕੂਲ ਜਾਂਦੇ ਸਾਰ ਹੀ ਇਸ ਪਾਸੇ ਉਹਨਾਂ ਦਾ ਰੁਝਾਨ ਘੱਟ ਜਾਂਦਾ ਹੈ। ਜਾਪਾਨੀ ਭਾਸ਼ਾ ਦੇ ਸੰਦਰਭ ਵਿੱਚ ਉਹਨਾਂ ਨੇ ਆਪਣਾ ਤਜਰਬਾ ਕੁਝ ਇਸ ਤਰ੍ਹਾਂ ਬਿਆਨ ਕੀਤਾ।
It also depends on the interest of children. If they are really interested in some sports, or they lose time to mix with Japanese friends, they lose time to use Japanese, and their interest shifts from Japanese stories and friends and families to other things. Especially for a family with family member who doesn't speak Japanese, it is a big challenge to keep the children's language at home.
ਹੁਣ ਤੁਹਾਨੂੰ ਦੱਸਦੇ ਹਾਂ ਮੋਨਾਸ਼ ਯੂਨੀਵਰਸਿਟੀ ਦੀ ਇੱਕ ਅਨੋਖੀ ਅਜ਼ਮਾਇਸ਼ ਬਾਰੇ, ਜਿੱਥੇ ਸਾਲ 2010 ਤੋਂ ਮੈਂਡਰਿਨ, ਸਪੈਨਿਸ਼ ਅਤੇ ਜਰਮਨ ਭਾਸ਼ਾਵਾਂ ਦੀ ਸਿਖਲਾਈ ਲਈ ਵਧੇਰੀ ਉਮਰ ਦੇ ਆਸਟ੍ਰੇਲੀਅਨਸ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਸਾਂਝਾ ਪ੍ਰੋਗਰਾਮ ਆਰੰਭਿਆ ਗਿਆ ਸੀ। ਪ੍ਰੋਗਰਾਮ ਦੇ ਚਾਈਨੀਜ਼ ਭਾਸ਼ਾ ਦੇ ਕੋਆਰਡੀਨੇਟਰ ਡਾਕਟਰ ਹੁਈ ਹੁਆਂਗ ਦੱਸਦੇ ਹਨ,
many people speak a language other than English at home. However, on the other hand, we got a kind of the second language learning report that in fact there is a kind of the language crisis in schools. So the ideas then jump up, say why we don't combine community resources to complement language curriculum.
डॉक्टर हुआंग अनुसार ए प्रोग्राम इस करके कामयाब होया है क्योंकि बच्चा नू उना लोका नाल गलबात करन दा मौका मिलिया जिना कोल उस भाषा विच पूरी महारत सी.
We found that the students improved very significantly their confidence in the daily conversation with the native speakers of the language they learnt.
अते उना अनुसार बुजुर्गां वास्ते भी ए प्रोजेक्ट बहुत ही लाहेवंद साबित होया है.
We also noticed that the older immigrants got a lot of the benefits from this program. For example, they feel they become younger and fresh.
बहुत सारे बुजुर्गों ने कहा कि इस प्रोग्राम विच हिस्सा पाके उनानु लगया कि हुन ओवी ऑस्ट्रेलियन समाज दा अंग बन गए हन. 72 सालां दी वेन जी शू जो कि चीन विच स्कूल प्रिंसिपल वजो रिटायर होके ऑस्ट्रेलिया आए सन दसते हन.
Suddenly, I felt my life is enriched. It's no longer just about eating, drinking, and hanging out. I realized that I can still fully utilize my professional skills in some way. I find that my life has become a lot more relaxing and joyful. I've also find more confidence in settling in a foreign country.
So ki sanu Punjabi paichare vich vi is kisam da program chalana chahida hai. Tuhanu nahi lagda ki khas kar eh unna bachyan vaste lahevand hovega jinnan de nana nani ya dada dadi unna naal itthe Australia vich nahi rehnde. Is bare tusi apne vichar SMS rahi sanu zarur bhejo. Number hai 042-999-6263 042-999-6263. अते हाँ, याद रहे कि SBS ना नेशनल लैंग्वेजेस कंपटीशन 2018 अज यानी 15 अक्टूबर तो आरंभ होके 18 नवंबर तिकर चलेगा. इस विच 4 साल दी उम्र तो लेके 18 साल तो वधेरी उम्र दे बालिग हिस्सा पा सकते हन बशर्ते ओ कोई दूजी भाषा सीख रहे होन. ਤੁਸੀਂ ਸਾਨੂੰ ਇੱਕ ਤਸਵੀਰ ਭੇਜਣੀ ਹੈ ਜੋ ਦਰਸਾਏ ਕਿ ਦੂਜੀ ਭਾਸ਼ਾ ਸਿੱਖਣ ਦੇ ਸਦਕੇ ਤੁਹਾਡੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ ਅਤੇ ਕਿਹੜੀ ਨਵੇਕਲੀਆਂ ਗੱਲਾਂ ਹੋਈਆਂ ਹਨ. ਤਸਵੀਰ ਭੇਜਣ ਲਈ ਤੁਸੀਂ ਸਾਡੀ ਵੈਬਸਾਈਟ sbs.com.au/punjabi ਤੇ ਜਾਓ ਅਤੇ ਨੈਸ਼ਨਲ ਲੈਂਗੁਏਜਿਸ ਕੰਪੀਟੀਸ਼ਨ ਦੇ ਹੇਠ ਆਪਣੀ ਤਸਵੀਰ ਨੂੰ ਅਪਲੋਡ ਕਰੋ. SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ.
SBS Radio.
Tell us what you think. Like us on Facebook or follow us on Twitter.